ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਾਰੇ ਜੀਵਾਂ ਵਿੱਚ ਇੱਕੋ ਇਲਾਹੀ ਜੋਤ ਹੋਣ ਕਰਕੇ ਮਨੁੱਖਤਾ ਦੇ ਨਾਤੇ ਅਸੀਂ ਆਪਸ ਵਿੱਚ ਭੈਣ ਭਰਾ ਹਾਂ। ਸੋ ਕਿਸੇ ਨਾ ਕਿਸੇ ਰੂਪ ਵਿੱਚ ਇਨਸਾਨੀਅਤ ਦੇ ਤੌਰ 'ਤੇ ਅਸੀਂ ਇੱਕ ਦੂਜੇ ਦੀ ਸੇਵਾ ਕਰਨ ਵਿੱਚ ਖੁਸ਼ੀ ਮਾਣਦੇ ਹਾਂ। ਪਰ ਇਸ ਤ੍ਰੈਗੁਣੀ ਮਾਈਕੀ ਮੰਡਲ ਅੰਦਰ ਹਉਮੈ ਦਾ ਬੋਲਬਾਲਾ ਹੋਣ ਕਰਕੇ ਅਸੀਂ ਸਭ ਕੁਝ ਹਉਮੈ ਦੇ ਅਧੀਨ ਕਰਦੇ ਹਾਂ। ਗੁਰਬਾਣੀ ਅਨੁਸਾਰ ਉੱਚੀ ਸੁੱਚੀ ਇਲਾਹੀ ਸੇਵਾ ਕੀ ਹੈ, ਇਸ ਦੀ ਕਾਰ ਕਿਵੇਂ ਕਮਾਈ ਜਾ ਸਕਦੀ ਹੈ, ਗੁਰਮੁਖ ਪਿਆਰੇ ਵਾਉ ਜੀ ਹੋਰਾਂ ਨੇ ਆਪ ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ ਦੀ ਕਮਾਈ ਕਰਕੇ ਸਾਨੂੰ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਰਾਹੀਂ ਨਿਸ਼ਕਾਮ ਆਤਮਿਕ ਸੇਵਾ ਕਰਨ ਦੀ ਸੇਧ ਦਿੱਤੀ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਲੇਖ ਨੰਬਰ 97, ਸੇਵਾ ਭਾਗ 3। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੈ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾਖਾਕ ਹੋ ਕੇ, ਮਣੀ ਮਨੂਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ, ਇਹ ਇਲਾਹੀ ਮੰਡਲ ਦੀ ਆਤਮਿਕ ਸੇਵਾ ਹੈ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ, ਨਾਮ ਵਸੇ ਮਨ ਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਹੁਕਮ ਬੁਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸਮਸਰ ਰਹੀਐ। ਇਹ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ। ਪ੍ਰੇਮ ਭਾਵਨਾ ਦੀ ਸੇਵਾ ਕਰਨ ਲਈ ਇਲਾਹੀ ਮੰਡਲ ਵਿੱਚ ਨਿਰਬਾਣ ਨਿਰਮਲ ਨਿਸ਼ਕਾਮ ਆਤਮਿਕ ਸੇਵਾ ਦੱਸੀ ਗਈ ਹੈ, ਜੋ ਸਤਿਗੁਰੂ ਦੇ ਪ੍ਰੀਤ ਪ੍ਰੇਮ ਪਿਆਰ ਚਾਉ ਅਤੇ ਉਮਾ ਦੇ ਵਿੱਚ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ, ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਦਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗਿਆ ਪੌਜਲ ਤਰੇ ਸੰਸਾਰ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਉਹਨਾਂ ਦੇ ਮਨ ਦੇ ਵਿੱਚ ਸੇਵਾ ਕਰਨ ਲਈ ਪਰ ਉਪਕਾਰ ਕਰਨ ਲਈ ਇੱਕ ਚਾਉ ਹੁੰਦਾ ਹੈ। ਇਹ ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ, ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਤੂੰ ਲਾਏ, ਜਿਸਨੂੰ ਲਾਏ ਲਏ ਸੋ ਸੇਵਕ ਜਿਸ ਵਡਭਾਗ ਮਥਾਇਣਾ। ਇਹ ਇਲਾਹੀ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ, ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ, ਐਹਨਿਸ ਨਾਮ ਸੰਤੋਖੀਆ ਸੇਵਾ ਸੱਚ ਸਾਈ, ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ, ਪਾਣੀ ਪੱਖਾ ਪੀਸੋਂ ਸੰਤਾ ਗੈ ਗੁਣ ਗੋਬਿੰਦ ਜਸ ਗਾਈ। ਹੁਣ ਗੁਰਬਾਣੀ ਵਿੱਚ ਅਜਿਹੀ ਸੇਵਾ ਕਰਨ ਵਾਲੇ ਸੇਵਕ ਦੀ ਵਡਿਆਈ ਕਿਵੇਂ ਕੀਤੀ ਗਈ ਹੈ, ਜੋ ਸੇਵੇ ਤੁਜੀ ਜਨ ਨਾਨਕ ਤਿੰਨ ਕੁਰਬਾਣਾ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦਬਲਿਹਾਰੀ, ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਤਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ। ਹਰ ਸੇਵੇ ਸੋ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੇ ਸੋਗ। ਸੋ ਸੇਵਾ ਤੋਂ ਬਗੈਰ, ਅਜਿਹੀ ਇਲਾਹੀ ਸੇਵਾ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਤੇ ਭਗਤੀ ਕੀ ਹੈ? ਸਤਿਗੁਰੂ ਦੀ ਸੇਵਾ। ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ। ਸੇਵਡ ਭਾਗੀ ਜੇ ਗੁਰ ਸੇਵਾ ਲਾਏ, ਅੰਦਿਨ ਭਗਤ ਸੱਚ ਨਾਮ ਦ੍ਰਿੜਾਏ। ਇਹਾ ਭਗਤ ਸੱਚੇ ਸਿਉ ਲਿਵ ਲਾਗੈ, ਬਿਨ ਸੇਵਾ ਭਗਤ ਨਾ ਹੋਈ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਜਤਨ ਕਰੇ ਜੇ ਕੋਈ। ਹੁਣ ਸਿਮਰਨ ਕਰਨਾ, ਨਾਮ ਜਪਣਾ ਜਾਂ ਸ਼ਬਦ ਦੀ ਕਮਾਈ ਕਰਨੀ, ਇਹ ਹੀ ਗੁਰਬਾਣੀ ਅਨੁਸਾਰ ਉੱਚੀ ਸੁੱਚੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰੂ ਦੀ ਸੇਵਾ ਸੌਖੀ ਨਹੀਂ, ਇਹ ਅਤ ਕਠਿਨ ਅਤ ਗਾਖੜੀ ਸੇਵਾ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਸ਼ਬਦ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੇ ਸਭ ਥਾਏ। ਗੁਰਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖ ਸਾਰ। ਸੋ ਇਹੋ ਜਿਹੀ ਕਠਿਨ, ਇਹੋ ਜਿਹੀ ਗਾਖੜੀ, ਇਹੋ ਜਿਹੀ ਮਹਾ ਕਰੜੀ ਆਤਮਿਕ ਸੇਵਾ ਕੋਈ ਵਿਰਲੇ, ਕੋਈ ਬਖਸ਼ੇ ਹੋਏ ਮਰਜੀਵੜੇ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਐਸੋ ਜਨ ਬਿਰਲੋ ਹੈ ਸੇਵਕ, ਜੋ ਤੱਤ ਜੋ ਕੋ ਬੇਤੇ। ਜਿਸ ਮਸਤਕ ਗੁਰ ਧਰਿਆ ਹਾਥ, ਕੋਟ ਮਦੇ ਕੋ ਵਿਰਲਾ ਦਾਸ। ਸੋ ਸੇਵਾ ਕਈ ਕਿਸਮਾਂ ਦੀ ਹੈ, ਕਈ ਪ੍ਰਕਾਰ ਬੇਅੰਤ ਰੰਗਾਂ ਰੇਖਾਂ ਵਲਵਲਿਆਂ ਦੇ ਅਧੀਨ ਇਹ ਕੀਤੀ ਜਾਂਦੀ ਹੈ। ਇਹ ਭਾਵਨਾਵਾਂ ਤੇ ਵਲਵਲੇ ਕਈ ਸਰੂਪਾਂ ਵਿੱਚ ਪ੍ਰਗਟ ਹੁੰਦੇ ਹਨ। ਸਾਡੇ ਸਾਰੇ ਖਿਆਲ, ਸਾਡੀਆਂ ਚਿਤਵਨੀਆਂ, ਸਾਡੇ ਕਰਮ ਧਰਮ, ਨੇਕੀਆਂ, ਸੇਵਾ, ਘਾਲਣਾ, ਪਰਮਾਰਥ, ਪਾਠ, ਪੂਜਾ, ਦਾਨ, ਪੁੰਨ, ਸਾਡਾ ਜੀਵਨ, ਇਹਦੇ ਵਿੱਚ ਕਈ ਕਿਸਮ ਦੀਆਂ ਭਾਵਨਾਵਾਂ ਪ੍ਰਵਿਰਤ ਹਨ। ਗੁਰਬਾਣੀ ਕਿਉਂਕਿ ਧੁਰੋਂ ਇਲਾਹੀ ਮੰਡਲ ਵਿੱਚੋਂ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਸਾਡੇ ਮਨ ਵਿੱਚ ਵੀ ਕਈ ਪ੍ਰਕਾਰ ਦੀਆਂ ਭਾਵਨਾਵਾਂ ਹਨ, ਲੇਕਿਨ ਜੋ ਗੁਰਬਾਣੀ ਹੈ ਇਹ ਧੁਰੋਂ ਆਈ ਹੈ, ਇਹ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਸੋ ਮਾਈਕੀ ਮੰਡਲ ਦੀ ਠੁੱਲੀ ਬੁੱਧੀ ਵਾਲੇ ਜੀਵ ਗੁਰਬਾਣੀ ਦੇ ਭਾਵਕ ਅਰਥ, ਇਹਦੇ ਅਨੁਭਵੀ ਭੇਦ ਜਾਂ ਆਤਮਿਕ ਤੱਤ ਗਿਆਨ ਨੂੰ ਸਮਝ ਬੁੱਝ ਨਹੀਂ ਸਕਦੇ। ਸੋ ਸਾਨੂੰ ਸੀਮਤ ਬੁੱਧੀ ਵਾਲਿਆਂ ਨੂੰ ਸਮਝਾਉਣ ਵਾਸਤੇ, ਸਾਨੂੰ ਸੇਧ ਦੇਣ ਵਾਸਤੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੁਆਰਾ ਗੁਰਮੁਖ ਪਿਆਰਿਆਂ ਨੇ ਅਨੇਕਾਂ ਮਾਈਕੀ ਮੰਡਲ ਦੇ ਉਦਾਹਰਣ ਦਿੱਤੇ ਹਨ। ਇਹਨਾਂ ਅਨੇਕਾਂ ਕੁਦਰਤੀ ਮਿਸਾਲਾਂ ਵਿੱਚੋਂ ਇੱਕ ਮਿਸਾਲ ਮਾਂ ਮਮਤਾ ਦੇ ਅਧੀਨ ਬੱਚੇ ਦੀ ਸੇਵਾ ਹੈ। ਇਹ ਅਸੀਂ ਪਿਛਲੇ ਲੇਖਾਂ ਵਿੱਚ ਪੜ੍ਹ ਚੁੱਕੇ ਹਾਂ। ਇੱਥੇ ਕੁਝ ਹੋਰ ਢੁਕਵੀਆਂ ਅਤੇ ਸਿੱਖਿਆਦਾਇਕ ਸੇਵਾ ਭਾਵ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਕਹਿੰਦੇ, ਹਰ ਇੱਕ ਦਰਖਤ ਇੱਕ ਨਿੱਕੇ ਜਿਹੇ ਬੀਜ ਤੋਂ ਉਪਜਦਾ ਹੈ। ਉਸ ਬੀਜ ਨੂੰ ਧਰਤੀ ਵਿੱਚੋਂ ਜੀਵਨ ਰੌਂ ਮਿਲਦੀ ਹੈ। ਇਹਦੇ ਨਾਲ ਉਹ ਉਪਜਦਾ, ਵੱਧਦਾ, ਫੁੱਲਦਾ, ਫਲਦਾ ਹੈ। ਦਰਖਤ ਵਿੱਚ ਸੀਮਿਤ ਬੁੱਧੀ ਹੋਣ ਕਰਕੇ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸਹਿਜ ਸੁਭਾਏ ਹੀ ਪਰ ਉਪਕਾਰ ਅਤੇ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ। ਉਹ ਆਪ ਭਾਵੇਂ ਮੀਂਹ ਹਨੇਰੀਆਂ ਚੱਖੜ ਝਾਂਗੀ ਗਰਮੀ ਸਰਦੀ ਸਹਾਰਦਾ ਹੈ, ਪਰ ਸਾਨੂੰ ਆਪਣੀ ਛਤਰ ਛਾਇਆ ਹੇਠ ਇਹਨਾਂ ਤੋਂ ਬਚਾਉਂਦਾ ਹੈ। ਆਪ ਕੜਕਦੀ ਧੁੱਪ ਸਹਾਰਦਾ, ਸਾਨੂੰ ਛਾਂ ਦਿੰਦਾ ਹੈ, ਫਲ ਫੁੱਲ ਦਿੰਦਾ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਕੋਈ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਪਾਪੀ ਹੈ ਕਿ ਪੁੰਨੀ ਹੈ, ਬ੍ਰਾਹਮਣ ਹੈ ਕਿ ਚੰਡਾਲ ਹੈ, ਉਹ ਕੁਛ ਨਹੀਂ ਦੇਖਦਾ। ਸਹਿਜ ਸੁਭਾਏ ਸਭਨਾਂ ਦੀ ਸੇਵਾ ਕਰੀ ਜਾਂਦਾ ਹੈ। ਇਹਦੇ ਉਲਟ ਅਸੀਂ ਉਸ ਦਰਖਤ ਉੱਤੇ ਕਈ ਜ਼ੁਲਮ ਕਰਦੇ ਹਾਂ, ਦਾਤਨਾ ਤੋੜਦੇ ਹਾਂ, ਫਲ ਫੁੱਲ ਤੋੜਦੇ ਹਾਂ, ਉਹ ਫਿਰ ਵੀ ਕੋਈ ਸ਼ਿਕਾਇਤ ਨਹੀਂ ਕਰਦਾ। ਇਲਾਹੀ ਰਜ਼ਾ ਵਿੱਚ ਮਸਤ ਆਪਣਾ ਆਪਾ ਵਾਰੀ ਜਾਂਦਾ ਹੈ। ਉਹਨੂੰ ਕੱਟ ਵੱਢ ਕੇ ਅਸੀਂ ਉਹਦੀਆਂ ਲੱਕੜੀਆਂ ਦਾ ਬਾਲਣ ਬਣਾਉਂਦੇ ਹਾਂ, ਫਿਰ ਵੀ ਉਹ ਸਾਨੂੰ ਨਿੱਘ ਦਿੰਦਾ ਹੈ। ਜਦ ਸੁੱਕ ਜਾਂਦਾ ਹੈ ਅਸੀਂ ਕੱਟ ਕੇ ਚੀਰ ਕੇ ਰੰਦ ਕੇ ਆਪਣੇ ਲਾਭ ਲਈ ਵਰਤਦੇ ਹਾਂ। ਇੰਨੀਆਂ ਤਕਲੀਫਾਂ ਅਤੇ ਜ਼ੁਲਮ ਸਹਾਰਦਾ ਵੀ ਉਹ ਆਪਣਾ ਆਪਾ ਵਾਰੀ ਜਾਂਦਾ ਹੈ, ਨਿਸ਼ਕਾਮ ਸੇਵਾ ਕਰਦਾ, ਕੋਈ ਸ਼ਿਕਾਇਤ ਕੋਈ ਅਹਿਸਾਨ ਨਹੀਂ ਕਰਦਾ। ਇਸੇ ਤਰ੍ਹਾਂ ਫੁੱਲਾਂ ਵਿੱਚੋਂ ਗੁਲਾਬ ਦੇ ਫੁੱਲ ਨੂੰ ਲੈ ਲਓ, ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੋਂ ਰਾਹੀਂ ਸੁੰਦਰਤਾ ਕੋਮਲਤਾ ਮਹਿਕ ਲੈਂਦਾ, ਜਦੋਂ ਆਪਣੇ ਜੋਬਨ 'ਤੇ ਆ ਕੇ ਖਿੜਦਾ ਹੈ ਤਾਂ ਆਪਣਾ ਆਪਾ ਅਰਥਾਤ ਸੁੰਦਰਤਾ ਕੋਮਲਤਾ ਖੁਸ਼ਬੂ ਸਹਿਜ ਸੁਭਾਏ ਵੰਡਣੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਹਦੇ ਆਪੇ ਦੇ ਗੁਣ ਉਹਦੇ ਵਿੱਚ ਸਮਾਉਂਦੇ ਨਹੀਂ, ਡੁੱਲ ਡੁੱਲ ਪੈਂਦੇ ਹਨ। ਇਉਂ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇਕਰ ਉਹਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲਦਲ ਦੇਈਏ, ਅੱਗ ਉੱਤੇ ਉਬਾਲ ਕੇ ਅਤਰ ਬਣਾ ਲਈਏ, ਤਾਂ ਵੀ ਫੁੱਲ ਆਪਣੇ ਆਪੇ ਨੂੰ ਵੰਡਣ ਤੋਂ ਸੰਕੋਚ ਨਹੀਂ ਕਰਦਾ। ਉਹਦੇ ਵਿੱਚ ਇਲਾਹੀ ਭਾਣੇ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਓ ਜਾਂ ਉਮਾ ਬਣਿਆ ਰਹਿੰਦਾ ਹੈ। ਕਿਸੇ ਰੋਸ ਸ਼ਿਕਾਇਤ ਜਾਂ ਬਦਲੇ ਦੀਆਂ ਭਾਵਨਾਵਾਂ ਤੋਂ ਬਿਨਾਂ ਉਹ ਇਲਾਹੀ ਹੁਕਮ ਦੀ ਕਾਰ ਕਮਾਉਂਦਾ ਹੋਇਆ ਗੁਰਬਾਣੀ ਦਾ ਉਪਦੇਸ਼ ਆਪ ਗਵਾਏ ਸੇਵਾ ਕਰੇ ਨੂੰ ਸਹੀ ਤੌਰ 'ਤੇ ਕੁਮਾਰਿਆ ਹੁੰਦਾ ਹੈ। ਇਸੇ ਤਰ੍ਹਾਂ ਆਪਣੇ ਅੰਤਰੀਵ ਰਸ ਰੰਗ ਖੁਸ਼ਬੂ ਦੇ ਸਰੂਰ ਵਿੱਚ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਉਹ ਡੁੱਲ ਡੁੱਲ ਪੈਂਦਾ, ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਕਿਸੇ ਪਿਆਰ ਵਿੱਚ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਆਪਣਾ ਜੀਵਨ ਸਫਲ ਕਰ ਰਿਹਾ ਹੈ। ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਭੋਲ ਮਨ 'ਤੇ ਕਮਾ ਰਿਹਾ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਹੁਣ ਇਹਨਾਂ ਉਦਾਹਰਨਾਂ ਵਿੱਚੋਂ ਦਰਖਤ ਵਿੱਚ ਫੁੱਲ ਵਿੱਚ ਠੁੱਲੀ ਚੇਤਨਤਾ ਹੁੰਦੀ ਹੈ, ਸੀਮਿਤ ਬੁੱਧੀ ਹੁੰਦੀ ਹੈ, ਜਿਸ ਕਰਕੇ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਹ ਅਣਜਾਣੇ ਕਾਇਨਾਤ ਦੀ ਸੇਵਾ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸੇਵਾ ਦਾ ਕੋਈ ਅਹਿਸਾਸ ਨਹੀਂ ਹੁੰਦਾ, ਉਹਨਾਂ ਦੇ ਵਿੱਚ ਹਉਮੈ ਦੀ ਭਾਵਨਾ ਨਹੀਂ ਹੁੰਦੀ। ਸੋ ਉਹਨਾਂ ਦੀ ਇਹ ਭੋਲੇ ਪਾਏ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ ਹੈ, ਜਿਹਦੇ ਨਾਲ ਉਹਨਾਂ ਦੀ ਆਪ ਮੁਹਾਰੇ ਕਲਿਆਣ ਅਤੇ ਤਰੱਕੀ ਹੁੰਦੀ ਰਹਿੰਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ। ਇਹਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਇਨਸਾਨ ਆਪਣੀਆਂ ਸੂਖਮ ਭਾਵਨਾਵਾਂ ਦੇ ਅਧੀਨ ਸੇਵਾ ਕਰਦਾ ਹੈ। ਐਸੀ ਸੇਵਾ ਦੀ ਤਹਿ ਦੇ ਵਿੱਚ ਫਿਰ ਹਉਮੈ ਦਾ ਭਰਮ ਭੁਲਾਵਾ, ਉਹਦਾ ਸਵਾਰਥ, ਉਹਦੀ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਰਕੇ ਇਨਸਾਨ ਦੀ ਸੇਵਾ ਨਿਰਵਾਣ ਜਾਂ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹੋਂ ਧਾਰੀ ਸੇਵਾ ਇਹ ਫਿਰ ਮਾਇਕੀ ਦੁਨੀਆ ਦੇ ਕਰਮਿਕ ਅਸੂਲ ਲਾਅ ਆਫ ਕਰਮਾਂ ਦੇ ਅਧੀਨ ਹੁੰਦੀ ਹੈ। ਇਹਦੇ ਨਾਲ ਅਸੀਂ ਕਰਮਬੱਧ ਹੋ ਕੇ ਉਹਦੇ ਨਤੀਜੇ ਭੁਗਤਦੇ ਹਾਂ। ਆਤਮਿਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਮਾਂ ਦੀ ਆਪਣੇ ਬੱਚੇ ਲਈ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਭਾਵੇਂ ਬੜੀ ਕਠਿਨ ਹੈ, ਆਪਾ ਵਰਨ ਵਾਲੀ ਹੈ, ਪਰ ਇਹਦੇ ਪਿੱਛੇ ਵੀ ਮੈਂ ਮੇਰੀ ਦੀ ਅਪਣੱਤ ਹੁੰਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ। ਸੋ ਮਾਂ ਦੀ ਸੇਵਾ ਵੀ ਕਰਮਿਕ ਕਾਨੂੰਨ ਦੇ ਅਧੀਨ ਹੀ ਆਉਂਦੀ ਹੈ, ਕਿਉਂਕਿ ਉਹ ਬੱਚੇ ਨੂੰ ਆਪਣਾ ਸਮਝ ਕੇ ਉਹਦੇ ਮੋਹ ਵਿੱਚ ਫਸ ਜਾਂਦੀ ਹੈ। ਮੋਹ 'ਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਫਿਰ ਉਹ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ। ਉਹ ਬੱਚੇ ਦੀ ਪਰਵਰਿਸ਼ ਲਈ ਇਹ ਇਲਾਹੀ ਪਿਆਰ ਉਹਦੇ ਹਿਰਦੇ ਵਿੱਚ ਅਕਾਲ ਪੁਰਖ ਨੇ ਪਾਇਆ ਸੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ, ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰੇ, ਆਪਣੀ ਅਪਣੱਤ ਨੂੰ ਮਹਿਸੂਸ ਨਾ ਕਰੇ, ਉਹਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ, ਜਿਹਦੇ ਨਾਲ ਕਿ ਉਹਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੋ ਜਾਂਦੀ। ਇੱਥੇ ਅਸੀਂ ਮਦਰ ਟੈਰੇਸਾ ਦੀ ਮਿਸਾਲ ਦੇ ਸਕਦੇ ਹਾਂ, ਜਿਹਨੇ ਬਿਨਾਂ ਕਿਸੇ ਅਪਣੱਤ ਜਾਂ ਬਿਨਾਂ ਕਿਸੇ ਮੋਹ ਦੇ ਆਪਣੇ ਮਸੀਹ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਜ, ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸਣ ਦੀ ਨਿਰਵਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਨਾਂ ਤੋਂ ਕੀ ਸਪਸ਼ਟ ਹੈ ਕਿ ਹਰ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਫਲ ਮਿਲਦਾ ਹੈ। ਏਕ ਨਜ਼ਰ ਕਰ ਵੇਖੇ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਇਆ। ਮਾਈਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ, ਉਹ ਭਾਵੇਂ ਕਿੰਨੀ ਨੇਕ ਹੋਵੇ, ਕਿੰਨੀ ਸ੍ਰੇਸ਼ਟ ਹੋਵੇ, ਉਹ ਸਭ ਕਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ। ਤ੍ਰੈ ਗੁਣੀ ਮਾਈਕੀ ਮੰਡਲ ਦੇ ਕਾਨੂੰਨ ਦੇ ਅਧੀਨ ਆਉਂਦੀ ਹੈ, ਸਾਨੂੰ ਮਾਈਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ। ਇਲਾਹੀ ਮੰਡਲ ਵੱਲ ਜਾਣ ਲਈ ਹੋਮੇ ਦੇ ਅਧੀਨ ਕੀਤੀ ਸੇਵਾ ਸਾਡੇ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਿਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਵਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ ਕਿਵੇਂ ਕਮਾਈ ਜਾ ਸਕਦੀ ਹੈ? ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਜਿਹੜੀਆਂ ਕਿ ਅਸੀਂ ਓਪਰਾ ਜਾਂ ਵਿਚਾਰ ਕਰਦੇ ਹਾਂ, ਉਹ ਨਹੀਂ, ਗੁਰਬਾਣੀ ਦੇ ਅੰਤਰੀ ਭਾਵਾਂ ਦੀ ਵਿਚਾਰ। ਦੂਸਰਾ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ। ਤੀਸਰਾ, ਸਿਮਰਨ ਜਾਂ ਨਾਮ ਅਭਿਆਸ ਕਮਾਈ। ਅਤੇ ਚੌਥਾ ਹੈ ਗੁਰਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਦੁਆਰਾ। ਮਿਲਸਾਧ ਸੰਗਤ ਭਜ ਕੇਵਲ ਨਾਮ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ, ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉਂ ਦੇਖੇ ਸਸ ਕਮਲੇ। ਬਖਸ਼ਿਆ ਹੋਇਆ ਗੁਰਮੁਖ ਜਨ ਉਹ ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗਣ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਚਾਉ ਵਿੱਚ, ਜ਼ੋਰਦਾਰ ਆਤਮਿਕ ਉਮਾ ਦੇ ਜੋਸ਼ ਵਿੱਚ ਉਹ ਜਦੋਂ ਉੱਛਲਦਾ, ਉਮੜਦਾ, ਡੁੱਲ ਡੁੱਲ ਪੈਂਦਾ, ਆਪਣਾ ਆਪਾ ਵਾਰਦਾ ਹੈ, ਆਪਾ ਵੰਡਦਾ ਹੈ, ਆਪਾ ਖਲੇਰਦਾ ਹੈ, ਤਾਂ ਫਿਰ ਉਹਦੀ ਹਰ ਚਿਤਵਨੀ, ਉਹਨਾਂ ਦੀਆਂ ਹਰਕਤਾਂ, ਤੱਕਣੀ, ਬੋਲ, ਤੋਰ, ਉਹਨਾਂ ਦੇ ਦਰਸ਼ਨ, ਉਹਨਾਂ ਦੀ ਸੰਗਤ ਰਾਹੀਂ ਨਾਨਕ ਪਿਆਰ, ਨਾਮ, ਸ਼ਬਦ, ਪ੍ਰੀਤ ਪ੍ਰੇਮ ਰਸ ਚਾਉ ਅਤੇ ਉਮਾ ਦਾ ਅਕਸ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦਾ ਹੈ। ਬਖਸ਼ੇ ਹੋਏ ਗੁਰਮੁਖ ਜਨ ਜਦੋਂ ਗੁਰੂ ਦੇ ਪਿਆਰ, ਉਹਦੇ ਨਾਮ ਦੀ ਰੰਗਣ ਵਿੱਚ ਉੱਛਲਦੇ ਹਨ, ਉਮੜਦੇ ਹਨ, ਡੁੱਲ ਡੁੱਲ ਪੈਂਦੇ ਹਨ, ਤਾਂ ਫਿਰ ਉਹਨਾਂ ਦੀ ਹਰ ਚਿਤਵਨੀ, ਹਰਕਤ, ਤੱਕਣੀ, ਬੋਲਾਂ ਰਾਹੀਂ ਨਾਨਕ ਪਿਆਰ, ਨਾਮ ਦਾ ਅਕਸ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗੇ ਮਾੜੇ, ਕੋਈ ਪਾਪੀ ਪੁੰਨੀ, ਕੋਈ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤਾਂ ਤ੍ਰੈ ਗੁਣਾਂ ਦੀ, ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆਂ ਤੋਂ ਉੱਚੇ ਉੱਠ ਕੇ ਕਿਸੇ ਉੱਚਮ ਉੱਚੇ, ਕਿਸੇ ਸੁੱਚਮ ਸੁੱਚੇ, ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸਵੈਪਨਾ 'ਚ ਵਿਚਰਦੇ ਹਨ। ਉਹ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਪ੍ਰੇਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿੱਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਕਿ ਦੂਜੇ ਭਾਓ ਹੋਮੇ ਦੀ ਮੈਂ ਮੇਰੀ ਦੀ ਲੇਸ ਮਾਤਰ ਵੀ ਨਹੀਂ ਹੁੰਦੀ। ਜਿਵੇਂ ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਹੁੰਦੀ ਹੈ, ਇੱਦਾਂ ਹੀ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾ ਦਾ ਵੇਗ ਨਿੱਤ ਨਵੇਂ ਰੰਗਾਂ ਰੇਖਾਂ ਵਿੱਚ ਉਪਜਦਾ ਅਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਉਹ ਆਪ ਮੁਹਾਰੇ ਭੋਲੇ ਪਾਏ ਨਿਰਬਾਣ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ, ਫੁੱਲ ਵਾਂਗੂ ਆਪਣਾ ਆਪਾ ਵੰਡਣਾ, ਲਟਾਉਣਾ, ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਬਣ ਜਾਂਦਾ ਹੈ। ਗੁਲਾਬ ਦੇ ਖਿੜੇ ਹੋਏ ਫੁੱਲ ਵਾਂਗੂ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿਨ, ਹਰ ਘੜੀ, ਦਿਨ ਰਾਤ, ਸਾਰੀ ਉਮਰ ਇਲਾਹੀ ਪਰਉਪਕਾਰ ਅਤੇ ਸੇਵਾ ਵਿੱਚ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਾ ਹੋਇਆ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ। ਸ਼ੁਕਰਾਨੇ ਵਿੱਚੋਂ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਦਾ ਸ਼ਬਦ ਉਚਾਰਦੇ ਹਨ। ਇਹੋ ਜਿਹੀਆਂ ਆਤਮਿਕ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਅਦੁੱਤੀ ਮਿਸਾਲਾਂ ਗੁਰੂ ਸਾਹਿਬਾਂ ਅਤੇ ਸਾਡੇ ਗੁਰ ਇਤਿਹਾਸ ਦੇ ਵਿੱਚ ਅਨੇਕਾਂ ਮਿਲਦੀਆਂ ਹਨ, ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਕੋਈ ਵਿਰਲੇ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰਉਪਕਾਰ ਹੈ। ਇਹਦੇ ਨਾਲ ਕੁਦਰਤ ਦੀਆਂ ਅਨੇਕਾਂ ਜ਼ੁਬਾਨਹੀਣ ਬੋਲੀਹੀਣ ਜੂਨਾਂ ਵੀ ਅਸੀਂ ਦੇਖਦੇ ਹਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦ੍ਰਿਸ਼ਟ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ। ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜੇ ਨਾਮ ਰਸ ਦੀ ਛੋਹ ਅਪੋਲ ਮਿਲ ਜਾਂਦੀ ਹੈ। ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ, ਜਿਹੜੀਆਂ ਰੂਹਾਂ ਤਾਂਘਦੀਆਂ ਹਨ, ਜਿਨ੍ਹਾਂ ਦੇ ਅੰਦਰ ਕਾਂਖੀ ਹੁੰਦੀ ਹੈ, ਉਹਨਾਂ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜੇ ਜਾਂ ਨਾਮ ਰਸ ਦੀ ਛੋਹ ਮਿਲ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸੋ ਇਹ ਇਲਾਹੀ ਬਖਸ਼ਿਸ਼ ਆਤਮਿਕ ਜਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਇੱਕ ਜਾਦੂ ਹੈ, ਇਹ ਕਰਾਮਾਤ ਹੈ, ਇਹ ਘਾਲਣਾ ਹੈ, ਇਹ ਸੇਵਾ ਹੈ, ਇਹ ਪਰਉਪਕਾਰ ਹੈ, ਇਹ ਲੇਵਾ ਦੇਵੀ ਹੈ, ਇਹ ਵਣਜ ਵਪਾਰ ਹੈ, ਇਹ ਪਿਰਮ ਖੇਲ ਹੈ, ਇਹ ਨਾਮ ਨਿਧਾਨ ਹੈ, ਇਹ ਪ੍ਰੇਮ ਸਵੈਪਨਾ ਹੈ, ਇਹ ਸ਼ਬਦ ਹੈ, ਗੁਰਪ੍ਰਸਾਦ ਹੈ। ਪਰ ਇਹ ਇਲਾਹੀ ਪਿਰਮ ਖੇਲ ਇਹ ਸਾਡੀ ਤਿੰਨਾਂ ਗੁਣਾਂ ਵਾਲੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਸ ਪ੍ਰੇਮ ਖੇਲ ਨੂੰ ਵੀ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ ਬੁੱਝ ਸਕਦਾ ਹੈ, ਅਨੁਭਵ ਕਰ ਸਕਦਾ ਹੈ। ਇਹ ਚੌਥੇ ਪਦ ਪਰਮ ਪਦ ਆਤਮ ਮੰਡਲ ਤੱਤ ਜੋਗ ਕਾ ਬੇਤਾ ਗੁਰਮੁਖ ਜਨ ਹੀ ਇਹ ਸਭ ਕੁਝ ਕਰ ਸਕਦਾ ਹੈ। ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤੱਤ ਜੋਗ ਕੋ ਬੇਤੇ। ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਜ਼ਰੀਆ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਉਹਦੇ ਪਿਰਮ ਪਿਆਲੇ ਦਾ ਸਾਕੀ ਬਣ ਕੇ, ਮੇਰਾ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਉਹਦਾ ਬੈ ਖਰੀਦ ਗੋਲਾ ਬਣ ਕੇ ਹੁਕਮ ਦੀ ਕਾਰ ਕਮਾਉਂਦਾ ਹੋਇਆ ਸਹਿਜ ਸੁਭਾਏ ਆਪਣਾ ਆਪਾ ਪਿੰਜਦਾ ਵਾਰਦਾ ਕੁਰਬਾਨ ਕਰਦਾ ਵੰਡਦਾ ਖਲੇਰਦਾ ਲੁਟਾਉਂਦਾ ਮੁਸਕਰਾਉਂਦਾ ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਹ ਤੁੱਕ ਸਹੀ ਅਰਥਾਂ ਵਿੱਚ ਕੁਮਾਰਿਆ ਹੁੰਦਾ ਹੈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਾਈਕੀ ਮੰਡਲ ਦੀ ਮਾਣ ਵਡਿਆਈ ਜਾਂ ਵਾਹ ਵਾਹ ਉਹ ਸਾਡੀ ਹੋਮੇ ਨੂੰ ਪੱਠੇ ਪਾ ਕੇ ਤਕੜਾ ਕਰਦੀ ਹੈ ਸਾਨੂੰ ਕਰਮਬੱਧ ਕਰ ਸਕਦੀ ਹੈ ਪਰ ਆਤਮਿਕ ਮੰਡਲ ਵਿੱਚ ਇਹ ਮਾਣ ਵਡਿਆਈ ਸਗੋਂ ਜਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮਿਹਰਾਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਅਸੀਂ ਉਸ ਬੰਸਰੀ ਨੂੰ ਚੇਤੇ ਕਰੀਏ ਜਿਹਦਾ ਆਪਣਾ ਮੁੱਲ ਤਾਂ 1 ਟਕਾ ਸੀ ਪਰ ਜਦ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਕੇ ਉਹਦੇ ਵਿੱਚੋਂ ਇਲਾਹੀ ਨਾਦ ਵੱਜਿਆ ਤਾਂ ਫਿਰ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ ਵੀ ਲਾਖੀਣਾ ਹੋ ਜਾਂਦਾ ਹੈ। ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਇਸ ਆਤਮਿਕ ਪਿਰਮ ਖੇਲ ਵਿੱਚ ਅਨੋਖੀ ਗੱਲ ਕੀ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੇ ਜੀਵਨ ਰੋਂ ਨਾਨਕ ਪਿਆਰ ਨਾਮ ਦਾ ਰਸ ਅਤੇ ਸ਼ਬਦ ਦੀ ਅਨਹਦ ਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ ਫਿਰ ਇਹਨਾਂ ਇਲਾਹੀ ਦਾਤਾਂ ਨੂੰ ਅੱਗੋਂ ਵੰਡਣ ਅਤੇ ਖਲੇਰਨ ਲਈ ਉਹਨੂੰ ਵਰਤਾਵਾ ਬਣਾ ਕੇ ਮਾਣ ਵਡਿਆਈ ਬਖਸ਼ਦਾ ਹੈ। ਇਸ ਪਿਰਮ ਖੇਲ ਵਿੱਚ ਅਨੋਖੀ ਗੱਲ ਕੀ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਇਲਾਹੀ ਦਾਤਾਂ ਤਾਂ ਬਖਸ਼ਦਾ ਹੀ ਹੈ ਨਾਲ ਹੀ ਉਹਨੂੰ ਅੱਗੋਂ ਬਾਕੀਆਂ ਨੂੰ ਵੰਡਣ ਵਾਸਤੇ ਵਰਤਾਵਾ ਬਣਾ ਕੇ ਵੀ ਉਹਨੂੰ ਮਾਣ ਵਡਿਆਈ ਬਖਸ਼ਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਤੂੰ ਲਾਈ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਇਹ ਸਾਰੀ ਇਲਾਹੀ ਪ੍ਰਮ ਖੇਲ ਹੈ ਜਿਹਦੇ ਵਿੱਚ ਉਸ ਦਾਤੇ ਦੀ ਅਨੰਤ ਮਿਹਰ ਉਹਦੀ ਬਖਸ਼ਿਸ਼ ਉਹਦੀ ਨਦਰ ਕਰਮ ਉਹਦਾ ਪਿਆਰ ਹੁਕਮ ਅਤੇ ਗੁਰ ਪ੍ਰਸਾਦ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਤਾਂ ਐਵੇਂ ਇੱਕ ਨਿੱਕੇ ਜਿਹੇ ਪੁਰਜੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਮਾਉਂਦਾ ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਚਾਓ ਵਿੱਚ ਗੜੂੰਦ ਹੋ ਜਾਂਦਾ ਹੈ ਕਿ ਉਹਨੂੰ ਆਪਣੀ ਅਡਰੀ ਹਸਤੀ ਆਪਣੀ ਹੋਮੇ ਦਾ ਅਹਿਸਾਸ ਹੀ ਨਹੀਂ ਰਹਿੰਦਾ। ਸਤਿਗੁਰੂ ਦੇ ਪ੍ਰੇਮ ਰਸ ਦੀ ਮਸਤੀ ਵਿੱਚ ਉਹਦੇ ਸ਼ਬਦ ਦੀ ਅਨਹਦ ਧੁਨੀ ਵਿੱਚ ਉਹਦੇ ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੇ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਹੋ ਜਾਂਦੀ ਹੈ ਨਿਸਲ ਹੋ ਜਾਂਦੀ ਹੈ ਉਹਨੂੰ ਆਪਣੀ ਅਡਰੀ ਹੋਂ ਜਾਂ ਵਡਿਆਈ ਦਾ ਖਿਆਲ ਨਹੀਂ ਰਹਿੰਦਾ। ਇਸ ਅਨੁਸਾਰ ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਓ ਆਪਣੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੈ ਖਰੀਦ ਗੋਲਾ ਬਣਾ ਲੈਂਦਾ ਹੈ। ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਫਿਰ ਉਸ ਸੇਵਕ ਦਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣ ਜਾਂਦਾ ਹੈ। ਗੁਰੂ ਦਾ ਸੇਵਕ ਇਲਾਹੀ ਹੁਕਮ ਬੁੱਝ ਕੇ ਇਲਾਹੀ ਭਾਣਾ ਮੰਨ ਕੇ ਜੀਵਨ ਰੋਂ ਦੀ ਰਵਾਨਗੀ ਨਾਲ ਸੁਰ ਹੋ ਕੇ ਹੁਕਮੀ ਬੰਦਾ ਬਣ ਕੇ ਗੁਰੂ ਪਿਆਰ ਦੀ ਸ਼ਮਾ ਉੱਤੇ ਆਪਣਾ ਆਪਾ ਵਾਰ ਕੇ ਖਿਨ ਖਿਨ ਪਲ ਪਲ ਦਿਨ ਰਾਤ ਸਾਰਾ ਜੀਵਨ ਬਲੀਦਾਨ ਕਰਕੇ ਆਪਣੇ ਤਨ ਮਨ ਨੂੰ ਪਿੰਜਦਾ ਹੋਇਆ ਗਾਖੜੀ ਸੇਵਾ ਦੀ ਘਾਲਣਾ ਘਾਲਦਾ ਗੁਰੂ ਦੀ ਨਿੱਘੀ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਇਹੀ ਸੇਵਕ ਦੀ ਘਾਲਣਾ ਹੈ ਇਹ ਉਹਦੀ ਪੂਰਨਤਾ ਹੈ ਜਿੱਥੇ ਜਾ ਕੇ ਕਿ ਗੁਰੂ ਸੇਵਕ ਅਤੇ ਸੇਵਾ ਇਹ ਇੱਕੋ ਡੋਰੀ ਦੇ ਮਣਕੇ ਬਣ ਜਾਂਦੇ ਹਨ ਜਿਨ੍ਹਾਂ ਦੇ ਅੱਡ ਅੱਡ ਸਤਾ ਅਤੇ ਆਤਮ ਲਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਓਤ ਪੋਤ ਸੇਵਕ ਸੰਗਰਾਤਾ ਪ੍ਰਪ੍ਰਿਤ ਪਾਲੇ ਸੇਵਕ ਸੁਖਦਾਤਾ। ਇਸ ਆਤਮਿਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਹਦਾ ਹੀ ਸਰੂਪ ਬਣ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਜੋ ਤੁਧ ਸੇਵੇ ਸੋ ਤੂੰ ਹੈ ਹੋਵੇ, ਤੁਧ ਸੇਵਕ ਪੈਜ ਰਖਾਈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੋ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਸਾਡੇ ਗੁਰੂ ਸਾਹਿਬਾਂ ਨੇ ਖੁਦ ਕਮਾਇਆ ਅਤੇ ਸਾਨੂੰ ਆਤਮਿਕ ਸੇਵਾ ਦੀ ਸਹੀ ਜਾਚ ਸਿਖਾਈ। ਉਹਨਾਂ ਦੇ ਪੂਰਨਿਆਂ 'ਤੇ ਚੱਲਦਿਆਂ ਅਨੇਕਾਂ ਗੁਰੂ ਸਿੱਖਾਂ ਨੇ ਵੀ ਫਿਰ ਨਿਰਮਲ, ਨਿਰਵਾਣ, ਨਿਸ਼ਕਾਮ ਆਤਮਿਕ ਸੇਵਾ ਦੀ ਕਮਾਈ ਕੀਤੀ। ਜਦੋਂ ਗੁਰਮੁਖ ਜਨ ਇਲਾਹੀ ਬਖਸ਼ੀਆਂ ਹੋਈਆਂ ਦਾਤਾਂ ਅਰਥਾਤ ਨਾਨਕ ਪਿਆਰ, ਪਿਰਮ ਰਸ, ਸਿਮਰਨ, ਰੁਣ ਚੁਣ, ਚਾਓ, ਖੇੜਾ, ਜੀ ਦਾਨ ਆਦਿ ਨੂੰ ਆਪਣੀ ਤੱਕਣੀ, ਆਪਣੇ ਮਿੱਠੇ ਬਚਨਾਂ, ਪਿਆਰ ਛੋਹ, ਜੀਵਨ ਕਿਰਨਾਂ ਅਤੇ ਨਦਰ ਕਰਮ ਦੁਆਰਾ ਚੁੱਪ ਚਪੀਤੇ, ਸਹਿਜ ਸੁਭਾਏ, ਅਣਜਾਣੇ, ਗੁਪਤੋ ਗੁਪਤੀ ਬਾਕੀ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਕਰਦਾ ਹੈ, ਲੇਵਾ ਦੇਵੀ ਕਰਦਾ ਹੈ, ਤਾਂ ਫਿਰ ਉਹ ਗੁਰਮੁਖ ਜਨ ਆਤਮਿਕ ਮੰਡਲ ਦੀ ਉੱਚਮ ਉੱਚੀ, ਸੁੱਚਮ ਸੁੱਚੀ, ਨਿਰਵਾਣ, ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ। ਇਲਾਹੀ ਸੇਵਾ ਗੁਰਮੁਖ ਜਨ ਕਿਵੇਂ ਕਰਦੇ ਹਨ? ਜਦੋਂ ਉਹ ਬਖਸ਼ੀਆਂ ਹੋਈਆਂ ਇਲਾਹੀ ਦਾਤਾਂ ਨੂੰ ਆਪਣੀ ਪਿਆਰ ਤੱਕਣੀ ਦੁਆਰਾ ਚੁੱਪ ਚੁਪੀਤੇ ਬਾਕੀ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਕਰਦੇ ਹਨ, ਲੇਵਾ ਦੇਵੀ ਕਰਦੇ ਹਨ, ਤਾਂ ਉਸ ਵੇਲੇ ਉਹ ਆਤਮਿਕ ਮੰਡਲ ਦੀ ਉੱਚਮ ਉੱਚੀ, ਸੁੱਚਮ ਸੁੱਚੀ ਸੇਵਾ ਕਮਾ ਰਹੇ ਹੁੰਦੇ ਹਨ। ਉਹ ਆਤਮਿਕ ਜੀਵਨ ਦੀ ਅਰਸ਼ੀ ਪੂਰਨਤਾ ਨੂੰ ਛੂੰਹਦੇ ਹਨ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉਂ ਲੈਣ ਮਿਲਾਏ। ਸੋ ਮਾਇਕੀ ਅਗਿਆਨਤਾ ਕਰਕੇ ਮੋਹ ਮਾਇਆ ਵਿੱਚ ਪਲਚਦੀ, ਭਰਮ ਭੁਲੇਖਿਆਂ ਵਿੱਚ ਭਟਕਦੀ, ਫੋਕੇ ਕਰਮਾਂ ਧਰਮਾਂ ਵਿੱਚ ਔਜੜ ਪਈ, ਕੂਰ ਕਿਰਿਆ ਵਿੱਚ ਉਲਝੀ ਹੋਈ, ਕਿਸੇ ਹੋਣ ਹਾਰ ਅਭਿਲਾਖੀ ਰੂਹ ਨੂੰ ਮਾਇਆ ਮੰਡਲ ਦੇ ਹਨੇਰੇ ਵਿੱਚੋਂ ਕੱਢ ਕੇ ਆਤਮਿਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ, ਸਹੀ ਆਤਮਿਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾਉਣਾ ਅਤੇ ਉਹਨੂੰ ਜੀ ਦਾਨ ਬਖਸ਼ਣਾ, ਇਹ ਆਤਮਿਕ ਮੰਡਲ ਦੀ ਅਤ ਉੱਚੀ, ਸੁੱਚੀ, ਸ੍ਰੇਸ਼ਟ, ਉੱਤਮ, ਅਨੁਭਵੀ ਅਤੇ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਸੇਵਾ ਕੌਣ ਕਰਦੇ ਹਨ? ਇਹ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ, ਸਾਧ, ਸੰਤ, ਭਗਤ, ਹਰੀਜਨ ਪਿਆਰੇ ਹੀ ਕਰ ਸਕਦੇ ਹਨ, ਕਿਉਂਕਿ ਇਸ ਪਿਰਮ ਖੇਲ ਦੀ ਸੇਵਾ ਭਾਵਨਾ ਲਈ ਪੈਰੀ ਪੈ ਪਾਖਾ ਖੋਏ, ਛੱਡਮਣੀ ਮਨੂਰੀ, ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ, ਗੁਰ ਕੀ ਬਚਨੀ ਹਾਟ ਬਿਕਾਨਾ, ਮੁੱਲ ਖਰੀਦੀ ਲਾਲਾ ਗੋਲਾ ਹੋ ਕੇ, ਆਪਣਾ ਆਪਾ ਵਾਰ ਕੇ ਇਲਾਹੀ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬੂ ਜੀ ਹੁਰਾਂ ਦੀਆਂ ਆਤਮਿਕ ਲੇਖਣੀਆਂ ਵਿੱਚੋਂ 97 ਨੰਬਰ ਲੇਖ ਸੇਵਾ ਭਾਗ ਤੀਜਾ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅੱਡ ਅੱਡ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।